ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਸੁਣ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਪਿਛਲੇ ਸਬਕ ਵਿੱਚ ਅਸਾਂ ਕਿਤਾਬ ਮੁਕੱਦਸ ਦੇ ਪਹਿਲੇ ਹਿੱਸੇ ਦਾ ਮੁਤਾਲਿਆ ਮੁਕੰਮਲ ਕੀਤਾ ਹੈ। ਇਹ ਹਿੱਸੇ ਨੂੰ ਪਹਿਲਾ ਅਹਿਦਨਾਮਾ ਜਾਂ ਪੁਰਾਣਾ ਅਹਿਦਨਾਮਾ ਜਾਂ ਅਹਿਦੇ ਅਤੀਕ ਵੀ ਆਖਿਆ ਵੇਂਦੇ। ਇਹ ਪਹਿਲੇ ਹਿੱਸੇ ਵਿੱਚ ਤੌਰਾਤ ਸ਼ਰੀਫ, ਜ਼ਬੂਰ ਸ਼ਰੀਫ ਅਤੇ ਅੰਬੀਆ ਦੇ ਸਹੀਫੇ ਸ਼ਾਮਿਲ ਹਨ। ਅੱਜ ਅਸਾਂ ਅੱਲਾ ਦੇ ਕਲਾਮ ਦਾ ਦੂਜਾ ਹਿੱਸਾ ਸ਼ੁਰੂ ਕਰੇ ਸੂ, ਜੈ ਕੋ ਨਵਾਂ ਅਹਿਦਨਾਮਾ ਜਾਂ ਜਦੀਦ ਅਹਿਦਨਾਮਾ ਵੀ ਆਦਿਨ। ਅੱਲਾ ਸਾਈਂ ਆਪਣੇ ਕਲਾਮ ਕੋ ਦੋ ਹਿੱਸੇ, ਪੁਰਾਣੇ ਅਤੇ ਨਵੇਂ ਅਹਿਦਨਾਮੇ ਵਿੱਚ ਕਿਉਂ ਵੰਡ ਛੋੜਿਆ? ਅੱਲਾ ਸਾਈਂ ਕੋਲ ਇਹਦੀ ਬਹੁਤ ਸਾਰੀ ਵਜੂਹਾਤ ਹਨ। ਪਹਿਲੀ ਵਜ੍ਹਾ ਜਿਹੜੀ ਸਾਕੂ ਸਮਝਣੀ ਚਾਹੀਦੀ ਹੈ ਉਹ ਇਹ ਹੈ ਜੋ ਪੁਰਾਣੇ ਅਹਿਦਨਾਮੇ ਦੀ ਸਾਰੀ ਗਾਲੀ ਸੈਯਦਨਾ ਮਸੀਹ ਦੇ ਆਵਣ ਕਨੂੰ ਪਹਿਲੇ ਵਾਕੇ ਥੀਆਂ ਅਤੇ ਲਿਖੀਆਂ ਗਈਆਂ। ਇਹ ਵਾਸਤੇ ਇਹ ਹਿੱਸੇ ਨੂੰ ਪੁਰਾਣਾ ਅਹਿਦਨਾਮਾ ਆਖਿਆ ਗਏ ਅਤੇ ਦੂਜੇ ਹਿੱਸੇ ਦੇ ਵਾਕਿਆਤ ਅਤੇ ਗਾਲੀ ਸੈਯਦਨਾ ਮਸੀਹ ਦੀ ਪੈਦਾਇਸ਼ ਦੇ ਬਾਅਦ ਵਾਕੇ ਥੀਆਂ ਅਤੇ ਲਿਖੀਆਂ ਗਈਆਂ। ਇਹ ਵਾਸਤੇ ਇਹ ਹਿੱਸੇ ਨੂੰ ਨਵਾਂ ਅਹਿਦਨਾਮਾ ਆਖਿਆ ਗਏ। ਪੁਰਾਣੇ ਅਹਿਦਨਾਮੇ ਵਿੱਚ ਨਬੀਆਂ ਦਾ ਪੈਗਾਮ ਹਾ ਜੋ ਅੱਲਾ ਸਾਈਂ ਸੈਯਦਨਾ ਮਸੀਹ ਨੂੰ ਭੇਜੇ ਸੀ ਅਤੇ ਦੂਜੇ ਅਹਿਦਨਾਮੇ ਯਾਨੀ ਨਵੇਂ ਅਹਿਦਨਾਮੇ ਦਾ ਪੈਗਾਮ ਇਹ ਹੈ ਜੋ ਅੱਲਾ ਸਾਈਂ ਸੈਯਦਨਾ ਮਸੀਹ ਨੂੰ ਭੇਜ ਦਿੱਤੇ। ਜਿਵੇਂ ਅੱਲਾ ਸਾਈਂ ਪੁਰਾਣੇ ਅਹਿਦਨਾਮੇ ਵਿੱਚ ਨਬੀਆਂ ਦੇ ਰਾਹੀਂ ਵਾਅਦਾ ਫਰਮਾਇਆ ਹਾ, ਕਿਆ ਪੁਰਾਣੇ ਅਤੇ ਨਵੇਂ ਅਹਿਦਨਾਮੇ ਦੋਹਾਂ ਦਾ ਫਰਕ ਤੁਹਾਡੀ ਸਮਝ ਵਿੱਚ ਆਏ? ਕੁਝ ਲੋਕ ਅੱਲਾ ਦੇ ਕਲਾਮ ਉੱਤੇ ਤਨਕੀਦ ਕਰੇਂਦੇ ਕਿਉਂ ਜੋ ਇਹ ਦੋ ਹਿੱਸੇ ਵਿੱਚ ਹੈ ਯਾਨੀ ਪੁਰਾਣੇ ਅਤੇ ਨਵੇਂ ਅਹਿਦਨਾਮੇ। ਉਨੇ ਲੋਕਾਂ ਦਾ ਖਿਆਲ ਹੈ ਜੋ ਦੂਜੇ ਹਿੱਸੇ ਦਾ ਮਤਲਬ ਹੈ ਜੋ ਕੁਝ ਹਿੱਸਾ ਮਤਰੂਕ ਥੀ ਗਏ ਅਤੇ ਮਤਰੂਕ ਸ਼ੁਦਾ ਗਾਲੀ ਕੋ ਨਬੀਆਂ ਦੀ ਅਸਲ ਬੋਲੀ ਵਿੱਚ ਲਿਖ ਰਹੀ ਦੂਜੀ ਕਿਤਾਬ ਬਣਾਈ ਗਈ ਹੈ। ਪਰ ਇਵੇਂ ਨਹੀਂ ਥੀ ਆ। ਨਬੀਆਂ ਪਹਿਲੇ ਅਹਿਦਨਾਮੇ ਯਾਨੀ ਪੁਰਾਣੇ ਅਹਿਦਨਾਮੇ ਵਿੱਚ ਜਿਹੜਾ ਕੁਝ ਲਿਖੇ ਨਵੇਂ ਅਹਿਦਨਾਮੇ ਉਹਨੂੰ ਮਨਸੂਖ ਨਹੀਂ ਕੀਤਾ ਬਲਕਿ ਸਾਬਿਤ ਅਤੇ ਤਸਦੀਕ ਕਰੇਂਦੇ ਜੋ ਇਹਨੂੰ ਅੰਬੀਆ ਕਰਾਮ ਲਿਖੇ। ਨਵਾਂ ਅਹਿਦਨਾਮਾ ਸ਼ਹਾਦਤ ਦਿੰਦੇ ਜੋ ਅੱਲਾ ਪੁਰਾਣੇ ਅਹਿਦਨਾਮੇ ਦੀ ਨਬੂਫਤੇ, ਵਾਅਦੇ ਅਤੇ ਨਿਸ਼ਾਨੇ ਨੂੰ ਪੂਰਾ ਕੀਤੇ। ਪਹਿਲੇ ਯਾਨੀ ਪੁਰਾਣੇ ਅਹਿਦਨਾਮੇ ਵਿੱਚ ਹਕਲਾਂ ਮਾਰ ਕਰਾਈ ਆਹਦੇ ਰਹੀ ਹੈ ਜੋ ਸੈਯਦਨਾ ਮਸੀਹ ਔਸਨ, ਸੈਯਦਨਾ ਮਸੀਹ ਔਸਨ, ਸੈਯਦਨਾ ਮਸੀਹ ਔਸਨ। ਪਰ ਨਵੇਂ ਅਹਿਦਨਾਮੇ ਦਾ ਪੈਗਾਮ ਹੈ ਜੋ ਸੈਯਦਨਾ ਮਸੀਹ ਆ ਗਏ, ਉਹ ਮਸੀਹ ਜਿਹਦੇ ਬਾਰੇ ਸਾਰੀਆਂ ਨਬੀਆਂ ਆਖੇ ਅਤੇ ਲਿਖੇ ਉਹ ਆ ਗਏ ਉਹ ਆ ਗਏ। ਇਹ ਵਾਸਤੇ ਅਸਾਂ ਦਿਲੋਂ ਅੱਲਾਹ ਦੀ ਹਮਦੋ ਸਨਾ ਅਤੇ ਸ਼ੁਕਰਗੁਜ਼ਾਰੀ ਕਰਦੇ ਹਾਂ ਜੋ ਅੱਲਾਹ ਦਾ ਕਲਾਮ ਦੋ ਹਿੱਸਿਆਂ ਵਿੱਚ ਹੈ, ਯਾਨੀ ਪੁਰਾਣਾ ਅਤੇ ਨਵਾਂ ਅਹਿਦਨਾਮਾ, ਕਿਉਂ ਜੋ ਅਸਾਂ ਇੰਨੇ ਦੋਹਾਂ ਹਿੱਸਿਆਂ ਵਿੱਚ ਦੇਖ ਸਕਦੇ ਹਾਂ ਜੋ ਅੱਲਾਹ ਸਈ ਬਹੁ ਸਦੀਆਂ ਸਾਲ ਬਾਅਦ ਜਿਹੜਾ ਵਾਅਦਾ ਕੀਤਾ ਹਾ ਉਹਨੂੰ ਪੂਰਾ ਕੀਤੇ। ਅੱਲਾਹ ਸਈ ਸਾਡੇ ਕੀਤੇ ਬਖਸ਼ਣਹਾਰਾ ਭੇਜ ਦਿੱਤੇ ਬਿਲਕੁਲ ਆਪਣੇ ਵਾਅਦਿਆਂ ਦੇ ਮੁਤਾਬਿਕ, ਜਿਹੜਾ ਉਹ ਸਾਡੇ ਪਿਓ ਡਾਡੇ ਨਾਲ ਤੌਰਾਤ ਸ਼ਰੀਫ ਵਿੱਚ, ਜ਼ਬੂਰ ਸ਼ਰੀਫ ਵਿੱਚ ਅਤੇ ਅੰਬੀਆ ਦੇ ਸਹਿਫ ਵਿੱਚ ਫਰਮਾਏ ਹਨ। ਜਿਵੇਂ ਮਰੀ ਦੇ ਇਲਾਕੇ ਵਿੱਚ ਚੀੜ ਦੇ ਦਰਖਤ ਜਾਂ ਚਲਗੋਜ਼ੇ ਦੇ ਦਰਖਤ ਰਹੀਜਣ ਦੇ ਬਾਅਦ ਇੱਕ ਬਹੁ ਵੱਡਾ ਦਰਖਤ ਥੀ ਵੇਂਦਨ, ਉਵੇਂ ਪੁਰਾਣੇ ਦਰਾਮੇ ਨਵੇਂ ਐਦਨਾਮੇ ਵਿੱਚ ਆਪਣੀ ਜਵਾਨੀ ਅਤੇ ਕਾਮਲੀਅਤ ਨੂੰ ਪੁੱਜ ਵੇਂਦੇ। ਸ਼ਾਇਦ ਤੁਹਾਨੂੰ ਪਤਾ ਹੋਵੇ ਜੋ ਕਿਤਾਬੇ ਮੁਕੱਦਸ ਦੇ ਦੂਜੇ ਹਿੱਸੇ ਦਾ ਇੱਕ ਬੀਆ ਨਾਂ ਵੀ ਹੈ, ਯਾਨੀ ਅੰਜੀਲ ਸ਼ਰੀਫ। ਅੰਜੀਲ ਅਰਬੀ ਬੋਲੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੈ ਖੁਸ਼ਖਬਰੀ, ਯਾਨੀ ਖੁਸ਼ੀ ਦੀ ਬਿਸ਼ਾਰਤ ਜਾਂ ਖੁਸ਼ੀ ਦੀ ਖਬਰ। ਅੰਜੀਲ ਸ਼ਰੀਫ ਦਾ ਪੈਗਾਮ ਵਾਕਈ ਇੱਕ ਬਹੁ ਵੱਡੀ ਖੁਸ਼ਖਬਰੀ ਹੈ, ਕਿਉਂ ਜੋ ਇਹ ਸਾਕੂ ਦੱਸੇਂਦੀ ਹੈ ਜੋ ਨਬੀਆਂ ਦੀ ਨਬੂਫਤਾਂ ਸੈਯਦਨਾ ਮਸੀਹ ਵਿੱਚ ਕਿਵੇਂ ਪੂਰੀਆਂ ਥੀਆਂ, ਯਾਨੀ ਹਜ਼ਰਤ ਆਦਮ ਦੀ ਆਲ ਕੀਤੇ ਅੱਲਾਹ ਦੀ ਬਖਸ਼ਿਸ਼ ਅਤੇ ਖੈਰ ਦਾ ਦਰਵਾਜ਼ਾ ਕਿਵੇਂ ਖੁੱਲ੍ਹ ਗਿਆ ਤਾਂ ਜੋ ਉਹ ਹਮੇਸ਼ਾ ਤਾਈਂ ਅੱਲਾਹ ਦੀ ਕੁਰਬਤ ਵਿੱਚ ਉਹਦੇ ਇਕੱਠੇ ਰਹਿਣ। ਤੁਹਾਡੇ ਕੀਤੇ ਈ ਗਾਲ ਨੂੰ ਜਾਣਨ ਬਹੁ ਜ਼ਰੂਰੀ ਹੈ ਜੋ ਅੰਜੀਲ ਸ਼ਰੀਫ ਸੈਯਦਨਾ ਮਸੀਹ ਖੁਦ ਨਹੀਂ ਲਿਖੀ, ਬਲਕਿ ਜਿਵੇਂ ਪੁਰਾਣੇ ਅਹਿਦਨਾਮੇ ਦੇ ਸਹਿਫ ਅੱਲਾਹ ਦੇ ਨਬੀਏ ਅੱਲਾਹ ਦੇ ਇਲਹਾਮ ਨਾਲ ਲਿਖੇ, ਉਵੇਂ ਨਵਾਂ ਅਹਿਦਨਾਮਾ ਜਾਂ ਅੰਜੀਲ ਸ਼ਰੀਫ ਨੂੰ ਲਿਖਵਾਉਣ ਕੀਤੇ ਅੱਲਾਹ ਸਈ ਬਹੁ ਸਾਰੇ ਆਪਣੇ ਲੋਕਾਂ ਕੰਨੂੰ ਕੰਮ ਖਿੱਦਾ। ਅੱਲਾਹ ਸਈ ਸੈਯਦਨਾ ਮਸੀਹ ਦੀ ਹਯਾਤ ਤਯੇਬਾ ਲਿਖਵਾਉਣ ਕੀਤੇ ਚਾਰ ਲੋਕਾਂ ਨੂੰ ਚੁਣਿਆ। ਉਹਨਾਂ ਦੇ ਨਾਂ ਇਹ ਹਨ, ਮੁਕੱਦਸ ਮੱਤੀ, ਮੁਕੱਦਸ ਮਰਕਸ, ਮੁਕੱਦਸ ਲੂਕਾ ਅਤੇ ਮੁਕੱਦਸ ਯੂਹੰਨਾ। ਅੱਲਾਹ ਸਈ ਸੈਯਦਨਾ ਮਸੀਹ ਦੀ ਹਯਾਤ ਤਯੇਬਾ ਲਿਖਵਾਉਣ ਕੀਤੇ ਚਾਰ ਬੰਦੀਆਂ ਨੂੰ ਕਿਉਂ ਚੁਣਿਆ? ਅੱਲਾਹ ਸਈ ਕਹੀਂ ਇੱਕ ਸ਼ਖਸ ਨੂੰ ਪੂਰੀ ਅੰਜੀਲ ਕਿਉਂ ਨਾ ਲਿਖਵਾਈ? ਇਹਦੀ ਵਜ੍ਹਾ ਸੁਣੋ। ਅੱਲਾਹ ਸਈ ਸਾਕੂ ਉਹ ਪੈਗਾਮ ਦੇਵਣ ਚਾਹੁੰਦੇ ਜਹਿੰਦੇ ਤੇ ਕੋਈ ਸ਼ੱਕ ਨਾ ਰਹੇ ਅਤੇ ਨਾ ਬੇਯਕੀਨੀ ਦਾ ਕੋਈ ਬਿਜ ਰਹਿ ਵਣੇ। ਊ ਆਪਣੇ ਕਲਾਮ ਅਤੇ ਪੈਗਾਮ ਦੀ ਤਸਦੀਕ ਕੀਤੇ ਚਾਰ ਬੰਦੀਆਂ ਨੂੰ ਚੁਣਿਆ, ਜਿਵੇਂ ਚਾਰ ਜੰਘਿਆਂ ਲਈ ਇੱਕ ਜੰਘ ਵਾਲੀ ਮੇਜ਼ ਕਨੂੰ ਮਜ਼ਬੂਤ ਹੁੰਦੀ ਹੈ, ਇਵੇਂ ਚਾਰ ਗਵਾਹ ਇੱਕ ਗਵਾਹ ਕਨੂੰ ਜ਼ਿਆਦਾ ਮੋਤਬਿਰ ਹੁੰਦਨ। ਅੱਲਾਹ ਸਈ ਈ ਕੰਮ ਕੀਤੇ ਚਾਰ ਬੰਦੇ ਚੁਣੀਏ ਤਾਂ ਜੋ ਸਾਕੂ ਯਕੀਨ ਥੀ ਵਣੇ ਜੋ ਅੰਜੀਲ ਸ਼ਰੀਫ ਵਿੱਚ ਲਿਖੀ ਗਈ ਹਰ ਗਾਲ ਅਸਲੋਂ ਸੱਚੀ ਅਤੇ ਕਾਬਲੇ ਯਕੀਨ ਹੈ। ਜਿਵੇਂ ਅੱਲਾਹ ਸਈ ਆਪਣਾ ਕਲਾਮ ਆਪਣੇ ਨਬੀਆਂ ਦੇ ਜ਼ਹਿਨੇ ਵਿੱਚ ਸਟੇਂਦਾ ਯਾਨੀ ਇਲਹਾਮ ਫਰਮੈਂਦਾ ਹਾ, ਉਵੇਂ ਅੱਲਾਹ ਸਈ ਆਪਣੇ ਕਲਾਮ ਨੂੰ ਇਨ੍ਹਾਂ ਚਾਰ ਬੰਦਿਆਂ ਦੀ ਰਹਿਨੁਮਾਈ ਫਰਮਾਈ ਜਿਹੜੇ ਉਹ ਇਲਾਕੇ ਵਿੱਚ ਰਹਿੰਦੇ ਹਨ ਅਤੇ ਉਹਨੇ ਸੈਯਦਨਾ ਮਸੀਹ ਜਿਹੜੇ ਦੁਨੀਆਂ ਦੇ ਬਖਸ਼ਣ ਹਾਰੇ ਹਨ ਜਿਹੜਾ ਕੁਝ ਡਿੱਠਾ ਸੁਣਿਆ ਅਤੇ ਪਰਖਿਆ ਜਿਵੇਂ ਅੱਲਾਹ ਦੇ ਰੂਹ ਉਹਨੇ ਦੀ ਰਹਿਨੁਮਾਈ ਕੀਤੀ ਉਹਨੇ ਲਿਖ ਦਿੱਤਾ। ਮਜ਼ੀਦ ਅੱਲਾਹ ਸਈ ਚਾਰ ਬੇ ਲੋਕਾਂ ਨੂੰ ਵੀ ਨਵਾਂ ਅਹਿਦਨਾਮਾ ਲਿਖਣ ਕੀਤੇ ਚੁਣਿਆ। ਅੱਲਾਹ ਸਈ ਉਹਨਾਂ ਦੇ ਦਿਲਾਂ ਵਿੱਚ ਸੈਯਦਨਾ ਮਸੀਹ ਦੇ ਬਾਰੇ ਇਲਹਾਮ ਦਿੱਤਾ। ਉਹ ਚਾਰ ਬੰਦੇ ਇਹ ਹਨ, ਮੁਕੱਦਸ ਪਾਲੂਸ ਰਸੂਲ, ਮੁਕੱਦਸ ਪਤਰਸ ਰਸੂਲ, ਮੁਕੱਦਸ ਯਾਕੂਬ ਅਤੇ ਮੁਕੱਦਸ ਯਹੂਦਾ ਦੇ ਖਤੂਤ ਵੀ ਅੰਜੀਲ ਮੁਕੱਦਸ ਦਾ ਹਿੱਸਾ ਹਨ। ਅੰਜੀਲ ਅਤੇ ਖਤੂਤ ਵਿੱਚ ਜਿਹੜਾ ਕੁਝ ਲਿਖਿਆ ਲਾਥੇ ਉਹ ਮੁਕੰਮਲ ਅਤੇ ਜਲਾਲੀ ਸ਼ਹਾਦਤ ਹੈ ਜਿਹੜਾ ਜੋ ਅੱਲਾਹ ਦੇ ਇਲਹਾਮ ਨਾਲ ਲਿਖਿਆ ਗਏ। ਕਿਆ ਤੁਹਾਨੂੰ ਪਤਾ ਹੈ ਜੋ ਮੁਕੱਦਸ ਮੱਤੀ, ਮੁਕੱਦਸ ਮਰਕਸ, ਮੁਕੱਦਸ ਲੂਕਾ ਅਤੇ ਮੁਕੱਦਸ ਯੂਹੰਨਾ ਕਿਹੜੀ ਕਿਹੜੀ ਬੋਲੀ ਵਿੱਚ ਖੁਸ਼ਖਬਰੀ ਯਾਨੀ ਅੰਜੀਲ ਸ਼ਰੀਫ ਲਿਖੀ? ਉਨੇ ਇੰਕੂ ਯੂਨਾਨੀ ਬੋਲੀ ਵਿੱਚ ਲਿਖਿਆ, ਵੱਲ ਵੀ ਅਸਾਂ ਅੰਗਰੇਜ਼ੀ ਜਾਂ ਉਰਦੂ ਵਿੱਚ ਇਹਦਾ ਤਰਜਮਾ ਪੜ੍ਹ ਸਕਦੇ ਹਾਂ, ਕਿਉਂ ਜੋ ਬਹੁਤ ਸਾਰੇ ਲੋਕ ਯੂਨਾਨੀ ਬੋਲੀ ਨਹੀਂ ਸਮਝਦੇ। ਇਹ ਵਾਸਤੇ ਅਸਾਂ ਅੱਲਾਹ ਦਾ ਸ਼ੁਕਰ ਅਦਾ ਕਰਦੇ ਹਾਂ ਜੋ ਊਂ ਤਰਜਮਾ ਕਰਨ ਵਾਲੇ ਦੇ ਦਿਲੇ ਵਿੱਚ ਇੰਕੂ ਸੱਟ ਦਿੱਤਾ ਅਤੇ ਉਹਨੇ ਅੰਗਰੇਜ਼ੀ ਵਿੱਚ ਅਤੇ ਦੁਨੀਆਂ ਦੀ ਤਕਰੀਬਨ 2000 ਬੋਲੀਆਂ ਵਿੱਚ ਤਰਜਮਾ ਕੀਤਾ। ਇਹ ਵਾਸਤੇ ਅੰਜੀਲ ਸ਼ਰੀਫ ਦੀ ਖੁਸ਼ਖਬਰੀ ਦੁਨੀਆਂ ਦੇ ਹਰ ਹਿੱਸੇ ਵਿੱਚ ਅਤੇ ਹਰ ਬੋਲੀ ਵਿੱਚ ਮੌਜੂਦ ਹੈ। ਕਈ ਵੇਲੇ ਸਾਕੂ ਇੰਝੇ ਲੋਕ ਮਿਲਦੇ ਹਨ ਜਿਹੜੇ ਅੰਜੀਲ ਸ਼ਰੀਫ ਦੀ ਮੁਖਾਲਫਤ ਕਰਦੇ ਹਨ ਅਤੇ ਆਖਦੇ ਹਨ ਜੋ ਈ ਤਰਜਮੇ ਦਾ ਯਕੀਨ ਨਹੀਂ ਕਰ ਸਕਦੇ, ਇਹ ਤਬਦੀਲ ਥੀ ਗਈ ਹੈ, ਇਹਦੇ ਵਿੱਚ ਗਲਤੀਆਂ ਹਨ ਅਤੇ ਇਹਦੀ ਗਾਲੀ ਵਿੱਚ ਇਤਫਾਕ ਕਹਿਣੀ। ਦੋਸਤੋ, ਜਿਹੜਾ ਅੱਲਾਹ ਦੇ ਕਲਾਮ ਦਾ ਮੁਖਾਲਿਫ ਹੈ ਉਹ ਅੱਲਾਹ ਪਾਕ ਦਾ ਮੁਖਾਲਿਫ ਹੈ, ਕਿਉਂ ਜੋ ਅੰਡਾ ਪਹਾੜ ਕੋ ਟੱਕਰ ਨਹੀਂ ਮਾਰ ਸਕਦਾ। ਅੱਲਾਹ ਦਾ ਕਲਾਮ ਕਾਬਲੇ ਯਕੀਨ ਅਤੇ ਕਾਬਲੇ ਅਮਲ ਹੈ, ਜਿਵੇਂ ਤੌਰਾਤ ਸ਼ਰੀਫ, ਜ਼ਬੂਰ ਸ਼ਰੀਫ ਅਤੇ ਨਬੀਆਂ ਦੇ ਸਹੀਫੇ ਮੁਕੰਮਲ ਅਤੇ ਕਾਬਲੇ ਯਕੀਨ ਹਨ, ਉਵੇਂ ਅੰਜੀਲ ਸ਼ਰੀਫ ਵੀ ਮੁਕੰਮਲ ਅਤੇ ਕਾਬਲੇ ਯਕੀਨ ਹੈ। ਅੱਲਾਹ ਦਾ ਕਲਾਮ ਲਾ ਤਬਦੀਲ ਹੈ, ਅੱਲਾਹ ਸਈ ਹਰ ਸ਼ੈ ਤੇ ਕਾਦਿਰ ਹੈ ਅਤੇ ਉਹ ਆਪਣੇ ਲਾ ਤਬਦੀਲ ਕਲਾਮ ਦੀ ਹਿਫਾਜ਼ਤ ਦਾ ਜ਼ਿੰਮੇਦਾਰ ਹੈ। ਅੱਲਾਹ ਸਈ ਆਪਣੇ ਕਲਾਮ ਕੋ ਉਹਨੇ ਲੋਕੇ ਕੀਤੇ ਮਹਿਫੂਜ਼ ਕਰ ਦਿੱਤੇ ਜਿਹੜੇ ਸੱਚੇ ਦਿਲ ਨਾਲ ਉਹਦੀ ਤਲਾਸ਼ ਵਿੱਚ ਮਸਰੂਫ ਰਹਿੰਦੇ ਹਨ। ਅੱਲਾਹ ਦੇ ਕਲਾਮ ਕੋ ਕੋਈ ਤਬਦੀਲ ਨਹੀਂ ਕਰ ਸਕਦਾ, ਕਿਉਂ ਜੋ ਇਹ ਹਮੇਸ਼ਾ ਕੀਤੇ ਲੋਕਾਂ ਦੀ ਰਹਿਨੁਮਾਈ ਕਰਨ ਕੀਤੇ ਦਿੱਤਾ ਗਏ। ਹੀ ਵਜ੍ਹਾ ਕਨੂੰ ਸੈਯਦਨਾ ਯਸੂ ਮਸੀਹ ਇਹ ਐਲਾਨ ਫਰਮਾਇਆ, ਅਸਮਾਨ ਅਤੇ ਜ਼ਮੀਨ ਤਾਂ ਖਤਮ ਥੀ ਵੇ ਸਨ ਪਰ ਮੇਰੇ ਮੂੰਹ ਕਨੂੰ ਨਿਕਲਿਆ ਹੋਇਆ ਕਲਾਮ ਹਮੇਸ਼ਾ ਕਾਇਮ ਰਾਸੀ। ਹੁਣ ਵੇਲਾ ਆ ਗਏ ਜੋ ਅਸਾਂ ਅੰਜੀਲ ਸ਼ਰੀਫ ਯਾਨੀ ਨਵੇਂ ਅਹਿਦਨਾਮੇ ਦੇ ਸਹਾਇਫ ਦਾ ਮੁਤਾਲਿਆ ਕਰੂੰ। ਪਿਛਲੇ ਪ੍ਰੋਗਰਾਮ ਵਿੱਚ ਅਸਾਂ ਹਜ਼ਰਤ ਮਲਾਕੀ ਦੇ ਬਾਰੇ ਸਿੱਖਿਆ ਹੈ ਜੋ ਉਹ ਸੈਯਦਨਾ ਮਸੀਹ ਦੀ ਆਮਦ ਕਨੂੰ 400 ਸਾਲ ਪਹਿਲੇ ਨਬੂਵਤ ਕੀਤੀ। ਹਜ਼ਰਤ ਮਲਾਕੀ ਦੇ ਬਾਅਦ 400 ਸਾਲ ਗੁਜ਼ਰ ਗਏ, ਅੱਲਾਹ ਸਈ ਕੋਈ ਨਬੀ ਬਨੀ ਇਸਰਾਇਲ ਦੀ ਰਹਿਨੁਮਾਈ ਕੀਤੇ ਨਾ ਭੇਜਿਆ, ਕਿਉਂ ਜੋ ਪੁਰਾਣਾ ਅਹਿਦਨਾਮਾ ਮੁਕੰਮਲ ਥੀ ਗਿਆ ਹਾ। ਹੁਣ ਅੱਲਾਹ ਸਈ ਆਪਣੇ ਮੁਕਰਰ ਕੀਤੇ ਊ ਵੇਲੇ ਦੀ ਭਾਲ ਵਿੱਚ ਹਾ ਜਦਾਂ ਊ ਸੈਯਦਨਾ ਮਸੀਹ ਕੋ ਦੁਨੀਆਂ ਵਿੱਚ ਭੇਜਣਾ ਹਾ ਤਾਂ ਜੋ ਨਵਾਂ ਅਹਿਦ ਬੱਧੇ। ਖਤ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ ਪੀਓ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਇੱਕ ਦਫਾ ਬੁਲਾ ਦੱਸਿਆ ਸੱਚਾਈ ਦੀ ਰਾਹ ਪੋਸਟ ਬਕਸ ਨੰਬਰ 311 ਲਾਹੌਰ ਪਾਕਿਸਤਾਨ। ਤੁਸੀਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ, ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ 0341-3043-110। ਇੱਕ ਦਫਾ ਵਲਾ ਦੱਸਣਾ 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ, ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ listen.live77@gmail.com।